ਵਾਹਿਗੁਰੂ ਜੀ ਗਰਭ ਨ ਕੀਜੇ ਰੇਣ ਖੋਵੀ ਤਾਂਗਤ ਜੀਅੜੇ ਤੇਰੀ
ਜੀਅੜੇ ਤੇਰੀ ਤਾਂਗਤ ਜੀ
ਪੰਗਤ ਜੀਅੜੇ ਤੇਰੀ
ਪੰਗਤ ਜੀਅੜੇ ਤੇਰੀ
ਪੰਗਤ ਜੀਅੜੇ ਤੇਰੀ
ਪੰਗਤ ਜੀਅੜੇ ਤੇਰੀ
ਕਬੀਰ ਰੋੜਾ ਹੋਏ ਰੋਬਾ ਟਕਾ ਰੋੜਾ ਹੋਏ ਰੋਬਾ ਟਕਾ ਤਜ ਮਨ ਕਾ ਅਭਿਮਾਨ ਐਸਾ ਕੋਈ ਦਾਸ ਹੋਏ ਤਾਏ ਮਿਲੇ ਭਗਵਾਨ ਗਰਬ ਨੱਕੀ ਜੇ ਰੇਣ ਹੋਈ ਜੇ ਪੰਗਤ ਜੀਅੜੇ ਤੇਰੀ ਰੋੜੇ ਦਾ ਮੁੱਲ ਨੀ ਕੋਈ ਬਹੁਤਾ ਕਹਿੰਦੇ ਇੰਜ ਤੇਰੇ ਅੰਦਰ ਹੋਵੇ ਬਈ ਮੈਂ ਕਿਸੇ ਜੋਗਾ ਨਹੀਂ ਕਬੀਰ ਸਾਹਿਬ ਕਹਿੰਦੇ ਵੀ ਮਨ ਨੂੰ ਰੋੜੇ ਵਾਂਗ ਬਿਲਕੁਲ ਕੋਈ ਹੈ ਹੀ ਨਹੀਂ ਸੜਕਾਂ 'ਤੇ ਕਈ ਰੋੜੇ ਪਏ ਫਿਰ ਕਹਿੰਦੇ ਥੋੜ੍ਹਾ ਹੋਰ ਨੀਵਾਂ ਆ ਜਾ ਇਹ ਕਦੀ ਕਦੀ ਪੈਰ ਨੂੰ ਲੱਗ ਜੇ ਕਿਸੇ ਦੇ ਰੋੜਾ ਤੇ ਦੁੱਖ ਦਿੰਦਾ ਹੈ ਕਬੀਰ ਰੋੜਾ ਹੁਆ ਤੋਂ ਕਿਆ ਹੋਇਆ ਪੰਥੀ ਕੋ ਦੁੱਖ ਦੇ
ਯਾਤਰੂ ਰਾਹੀ
ਪੰਥੀ ਤੋਂ ਦੁੱਖ ਦੇ ਐਸਾ ਕੋਈ ਦਾਸ ਹੋਏ ਜਿਉਂ ਧਰਣੀ ਮੈਂ ਖੇ ਬਣਾ ਲੈ ਮਨ ਨੂੰ ਮਿੱਟੀ ऐसा कोई दास होए
ज्यों भरनी मैं खे।
कहते थोड़ा और थले आ जा, हवा दा बुला आवे खे उड़दी है ते कोई लंघदा होवे उनू दुख देंदी है, मुंह ते कपड़ा रखदा।
कबीर खे हुई तो क्या भया जो उठला के अंग, हर जन ऐसा चाहिए जो पानी सरवंग,
पानी बन जाए जिधर नवाण उधर ही जाता। फिर कहते थोड़ा और थले आ जा, पानी च भी एक कमी है।
कबीर पानी हुआ तो क्या होया सीरा ताता होए,
अग ते रखो गर्म हो जाता, सर्दियां च ठंडा हो जाता थले। तेरा सुभाव ही इतना ना होवे कभी ठंडा कभी गर्म, किहो जा सुभाव बना ले।
कबीर पानी हुआ तो क्या होया सीरा ताता होए, हर जन ऐसा चाहिए हर जन ऐसा चाहिए
जैसा हर ही होए, गर्भ न कीजे
रेण बना महाराज हो सावण की रेण का, हो सावण की रेण का, हो सावण की रेण का, हो सावण की रेण का,
सज के भैणों
पहला मरण कबूल जीवन की छड़िया, पहला मरण कबूल छड़िया।
आ गुरमत जे
हो सवन की रेण का,
हो सवन की रेण का, तो आओ हमारे गर्भ न कीजे
रेण होइजे,
गर्भ न कीजे
रेण होइजे,
तागत जियड़े तेरी, तागत जियड़े ਤਾਂਗਤ ਜੀਅੜੇ ਤਾਂਗਤ ਜੀਅੜੇ ਤਾਂਗਤ ਜੀਅੜੇ ਤੇਰੀ 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 ਸੀ ਗੁਰਮਤ ਆਮ ਆਪਾਂ ਇੱਕ ਦੂਜੇ ਨੂੰ ਕੋਈ ਵੱਡਾ ਮਿਲ ਜੇ ਕਹਿੰਦੇ ਹਾਂ ਅਰਦਾਸ ਕਰੋ ਗਤੀ ਹੋ ਜੇ ਨਿਭ ਜਾਵੇ ਮਹਾਰਾਜ ਕਹਿੰਦੇ ਤਦ ਤੱਕ ਗਤੀ ਨਹੀਂ ਜਦ ਤੱਕ ਤੇਰੇ ਕੋਲ ਨਿਮਰਤਾ ਨਹੀਂ ਆਈ ਹਿਰਦੇ ਦੀ ਗਰੀਬੀ ਨਹੀਂ ਆਈ ਐਸਾ ਦਾਤਾ ਜਿਹਨੇ ਇਹ ਪੂਰਨੇ ਪਾਏ ਇੱਕ ਪ੍ਰਕਰਨ ਸ਼ੁਰੂ ਹੋਇਆ ਛੇ ਤਰ੍ਹਾਂ ਦੀ ਦਇਆ ਅੱਜ ਦੂਜੀ ਦਇਆ ਦੀ ਵਾਰੀ ਹੈ ਆਓ ਸ਼ਬਦ ਪਹਿਲੇ ਪੜ੍ਹ ਲਈਏ ਪੂਰਲੇ ਮਾਰ ਜਿਹਨੇ ਐਸਾ ਗੁਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਆਰ ਵਿੱਚ, ਸਤਿਕਾਰ ਵਿੱਚ, ਅਦਬ ਵਿੱਚ ਗੱਜ ਕੇ ਆਖੋ ਸਤਨਾਮ। ਕੈਸਾ ਪਿਓ ਮਿਲਿਆ, ਮੁਕਤੀ ਚੰਨ ਹੈ, ਚਰਨਾਂ ਚ ਜਗ੍ਹਾ ਚੰਨ ਹੈ, ਆਤਮਕ ਰਸ ਚੰਨ ਹੈ, ਸੱਚਖੰਡ ਚ ਜਗ੍ਹਾ ਚੰਨ ਹੈ, ਦਰਗਾਹ ਚ ਜਗ੍ਹਾ ਚੰਨ ਹੈ, ਇਹ ਸਾਰੀਆਂ ਜਗ੍ਹਾ ਤੈਨੂੰ ਤਾਂ ਮਿਲਣਗੀਆਂ ਜੇ ਧਰਮੀ ਬਣੇਗਾ। ਤੇ ਕਿੱਡੀ ਵੱਡੀ ਸਿੱਖਿਆ ਕਹਿੰਦੇ, ਧਰਮੀ ਬਣਨ ਤੋਂ ਪਹਿਲੇ ਦਇਆ ਆਏਗੀ ਤਾਂ ਧਰਮ ਆਏਗਾ। ਧਰਮ ਨੂੰ ਪੁੱਤਰ ਗਿਣਿਆ, ਦਇਆ ਨੂੰ ਮਾਂ ਗਿਣਿਆ। ਤੌਲ ਧਰਮ ਦਇਆ ਕਾ ਪੂਤ, ਕਿਧਰੇ ਵੀ ਧਰਤੀ ਤੇ ਇਹ ਨਹੀਂ ਹੋਇਆ ਵੀ ਪੁੱਤਰ ਦਾ ਜਨਮ ਮਾਂ ਤੋਂ ਬਗੈਰ ਹੋ ਗਿਆ ਹੋਵੇ। ਮਾਂ ਹੈਗੀ ਤੇ ਪੁੱਤਰ ਹੈ। ਰਸ ਚੰਨ ਹੈ, ਦਰਗਾਹ ਚ ਜਗ੍ਹਾ ਚੰਨ ਹੈ, ਧਰਮੀ ਬਣਨਾ ਪਏਗਾ। ਧਰਮ ਕਿੱਥੋਂ ਆਏਗਾ? ਕਹਿੰਦੇ ਦਇਆ ਚ। ਖੋਜੀਆਂ ਨੇ, ਮਹਾਂਪੁਰਸ਼ਾਂ ਨੇ ਛੇ ਤਰ੍ਹਾਂ ਦੀ ਦਇਆ, ਜਿਹਦੇ ਚੋਂ ਪਹਿਲੀ ਦਇਆ ਤੇ ਵੀਰਵਾਰ ਪਿਛਲੇ ਮਹਾਰਾਜ ਨੇ ਸੇਵਾ ਲਈ ਹੈ। ਕੋਈ ਸਰੀਰ ਨਵੇਂ ਆਏ ਹੁੰਦੇ ਨੇ, ਉਹ ਸਿਰਫ ਬੋਲਦੇ ਆ। ਪਹਿਲੀ ਦਇਆ ਹੈ ਤੇਰੇ ਹੱਥੋਂ ਕਿਸੇ ਉੱਤੇ ਸਰੀਰ ਕਰਕੇ ਦਇਆ, ਕਿ ਤੇਰੇ ਸਾਧਨਾ ਵਿੱਚੋਂ ਕਿਸੇ ਨੂੰ ਸਰੀਰਕ ਸੁੱਖ ਮਿਲੇ। ਤੂੰ ਕਿਸੇ ਨੂੰ ਕੱਪੜਾ ਦਿੱਤਾ, ਉਹਨੂੰ ਅੱਗੋਂ ਸਰੀਰਕ ਸੁੱਖ ਮਿਲਿਆ, ਲੋੜਵੰਦ ਨੂੰ ਭੋਜਨ, ਕੋਈ ਰਹਿਣ ਨੂੰ ਜਗ੍ਹਾ, ਔਰ ਤੁਸੀਂ ਪਿਛਲੇ ਵੀਰਵਾਰ ਗੁਰੂ ਤੇਗ ਬਹਾਦਰ ਜੀ ਦਾ ਵੀ ਬਚਨ ਸੁਣਿਆ ਕਿ ਇੱਕ ਫਕੀਰ ਨੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਮਿਹਣਾ ਮਾਰਿਆ ਸੀ। ਇਹ ਸਰਾਵਾਂ ਕਿਉਂ ਬਣਾਈਆਂ ਆਨੰਦਪੁਰ ਸਾਹਿਬ? ਇਹ ਛਬੀਲਾਂ ਕਿਉਂ ਬਣਾਈਆਂ? ਇਹ ਲੰਗਰ ਕਿਉਂ? ਚੌਂਕੜੇ ਮਾਰੋ ਬਸ, ਭੋਰਿਆਂ 'ਚ ਬੈਠੋ, ਆਹ ਖਲੇਰੇ ਕੀ ਲੋੜ? ਉਹਦਾ ਹਿਰਦਾ ਇੰਨਾ ਮਲੀਨ ਸੀ। ਫਿਰ ਮਹਾਰਾਜ ਨੇ ਕਿਹਾ ਵੀ ਸਾਡੇ ਜਵਾਬ ਦਿਆਂ ਇਹਦੀ ਮੈਲ ਉਤਰਨੀ ਨਹੀਂ। ਆਉਂ ਇੱਕ ਚਾਦਰ ਦਿੱਤੀ ਸੀ ਕਿ ਫਕੀਰ ਜੀ 10 ਫੁੱਟ ਦੂਰ ਇਹ ਚਾਦਰ ਲੈ ਕੇ ਲੇਟ ਜਾਓ। ਉਹ ਜਦੋਂ ਚਾਦਰ ਲੈ ਕੇ ਲੇਟਿਆ ਤੇ ਸੁਪਨਾ ਸ਼ੁਰੂ ਹੋ ਗਿਆ। ਉਸਨੇ ਫਿਰ ਸੁਪਨੇ 'ਚ ਦੇਖਿਆ ਸੀ ਕਿ ਰੂਹ ਉਹਦੀ ਦਰਗਾਹ 'ਚ ਚਲੀ ਗਈ, ਅਤੇ ਦਰਗਾਹ 'ਚ ਕਿਸੇ ਸਰੀਰ ਦੀ ਬਹੁਤ ਸੇਵਾ ਹੋ ਰਹੀ ਹੈ, ਲੱਤਾਂ ਘੁੱਟੀਆਂ ਜਾ ਰਹੀਆਂ, ਮੋਢੇ ਘੁੱਟੇ ਜਾ ਰਹੇ ਹੈ, ਬਹੁਤ ਸੇਵਾ ਹੋ ਰਹੀ ਦਰਗਾਹ 'ਚ। ਅਤੇ ਫਕੀਰ ਨੇ ਪੁੱਛਿਆ ਸੀ ਕਿ ਵੀ ਇਹ ਰੂਹ ਕੌਣ ਹੈ ਜਿਹਦੀ ਦਰਗਾਹ 'ਚ ਐਡੀ ਸੇਵਾ ਹੋ ਰਹੀ? ਰੂਹ ਨੇ ਕਿਹਾ ਸੀ, ਮੈਂ ਦੱਸਦੀ ਹਾਂ ਵੀ ਮਾਤ ਲੋਕ ਵਿੱਚ ਮੈਂ ਸ਼ੇਰ ਸਾਂ, ਅੱਤ ਦੀ ਹਨੇਰੀ, ਅੱਤ ਦੀ ਬਾਰਿਸ਼, ਅੱਤ ਦਾ ਮੀਂਹ, ਅੱਤ ਦੀ ਠੰਡ, ਅਤੇ ਮੈਂ ਆਪਣੀ ਗੁਫਾ ਵਿੱਚ ਆ ਰਿਹਾ ਸਾਂ, ਗ੍ਰਿਸਤੀ ਜੋੜਾ ਮੇਰੀ ਗੁਫਾ 'ਚ ਬੈਠਾ। ਮੈਨੂੰ ਉਸ ਵੇਲੇ ਗਿਆਨ ਹੋ ਗਿਆ ਕਿ ਮੈਂ ਆਪਣੀ ਰਾਤ ਠੰਡ 'ਚ ਬਿਤਾ ਦੇਣਾ, ਵੀ ਆ ਗ੍ਰਿਸਤੀ ਜੋੜੇ ਨੂੰ ਕੋਈ ਤਕਲੀਫ ਨਾ ਹੋਵੇ, ਜਦੋਂ ਮੈਂ ਬਾਹਰ ਠੰਡ 'ਚ ਰਾਤ ਬਿਤਾਈ, ਬਾਰਿਸ਼ ਸਰੀਰ 'ਤੇ ਪਵਾਈ, ਮੇਰੀ ਮੌਤ ਹੋ ਗਈ। ਅਤੇ ਦਰਗਾਹ 'ਚ ਜਦੋਂ ਮੈਂ ਆਇਆ ਅਤੇ ਮੇਰੀ ਇੰਨੀ ਸੇਵਾ ਤਾਂ ਹੋ ਰਹੀ ਵੀ ਪਰਮੇਸ਼ੁਰ ਨੇ ਆਖਿਆ ਤੇਰੀ ਮੌਤ ਦਾ ਕਾਰਨ ਦਇਆ ਹੈ। ਆਖੋ ਸਤਨਾਮ। ਤੇਰੀ ਮੌਤ ਦਾ ਕਾਰਨ ਕਿਸੇ 'ਤੇ ਦਇਆ ਹੈ, ਪਰਉਪਕਾਰ ਹੈ। ਭਾਵੇਂ ਤੇਰਾ ਸ਼ੇਰ ਦਾ ਜਨਮ ਹੈ, ਪਰ ਤੈਨੂੰ ਦਰਗਾਹ 'ਚ ਪੂਰਾ ਸਤਿਕਾਰ ਕਿ ਤੇਰੀ ਮੌਤ ਪਿੱਛੇ ਕਾਰਨ ਦਇਆ। ਉਹ ਫਕੀਰ ਦਾ ਸੁਪਨਾ ਟੁੱਟਾ, ਗੁਰੂ ਤੇਗ ਬਹਾਦਰ ਜੀ ਦੇ ਚਰਨਾਂ 'ਤੇ ਡਿੱਗਾ ਕਿ ਮਹਾਰਾਜ ਅੱਜ ਮੈਨੂੰ ਪਤਾ ਲੱਗਾ ਕਿ ਦਰਗਾਹ ਵਿੱਚ ਐਡੀਆਂ ਵੱਡੀਆਂ ਜਗ੍ਹਾ ਮਿਲਦੀਆਂ ਨੇ ਧਰਤੀ 'ਤੇ ਦਇਆ ਕਰਨ ਵਾਲਿਆਂ ਨੂੰ। ਗੱਜ ਕੇ ਆਖੋ ਸਤਨਾਮ। ਅੱਜ ਮੈਨੂੰ ਗਿਆਨ ਹੈ ਵੀ ਕਿਸੇ ਨੂੰ ਸਰੀਰਕ ਸੁੱਖ ਦੇਣ ਨਾਲ ਵੀ ਐਡਾ ਵੱਡਾ ਮਹੱਤਵ ਹੈ। ਅੱਜ ਦੂਜੀ ਦਇਆ ਦੀ ਵਾਰੀ। ਪਹਿਲੀ ਦਇਆ ਤੁਹਾਡੇ ਕਰਕੇ ਕਿਸੇ ਨੂੰ ਸਰੀਰਕ ਸੁੱਖ। ਹੁਣ ਮੈਂ ਪਿਛਲੀ ਵਾਰ ਵੀ ਬੋਲਿਆ ਸੀ, ਜੋ ਵਾਜੇ 'ਤੇ ਰੱਖਦੇ ਹੋ, ਅੰਮ੍ਰਿਤਸਰ ਵਿੱਚ 1,550 ਵਿਧਵਾ ਬੀਬੀਆਂ, ਇਹ ਤੁਹਾਡੀ ਮਾਇਆ। ਜਦੋਂ ਉਹਨਾਂ ਦੇ ਬੱਚਿਆਂ ਨੂੰ ਅਤੇ ਉਹਨਾਂ ਨੂੰ ਖਿਚੜੀ ਬਣ ਕੇ ਪਹੁੰਚਦੀ, ਪ੍ਰਸ਼ਾਦਾ ਬਣ ਕੇ, ਦਾਲ ਬਣ ਕੇ, ਚਾਵਲ ਬਣ ਕੇ, ਉਹਨਾਂ ਨੂੰ ਸਰੀਰਕ ਸੁੱਖ ਮਿਲ ਰਿਹਾ, ਮਾਇਆ ਤੁਹਾਡੀ। ਆਖੋ ਸਤਨਾਮ। ਇਹ ਪਹਿਲੀ ਦਇਆ ਵੀ ਮਾਇਆ ਦਾ ਸਾਧਨ, ਕੱਪੜੇ ਦਾ ਹੋਰ ਸਾਧਨ, ਅਤੇ ਦੂਜੇ ਨੂੰ ਸਰੀਰਕ ਸੁੱਖ ਮਿਲਣਾ। ਅੱਜ ਦੂਜੀ ਦਇਆ ਦੀ ਵਾਰੀ ਵੀ ਜਿਹਦੇ ਕੋਲ ਮਾਇਆ ਹੈ ਹੀ ਨਹੀਂ ਉਹ ਵੀ ਦਇਆ ਕਰ ਸਕਦਾ। ਹੁਣ ਕਿਸੇ ਕੋਲ ਆਪਣੇ ਗੁਜ਼ਾਰਾ ਬੜਾ ਔਖਾ, ਉਹ ਦਇਆ ਕਿਵੇਂ ਕਰੇ? ਆ ਸਿਰ 'ਤੇ ਹੱਥ ਰੱਖ ਕੇ ਸੇਵਾ ਲੈਣਾ। ਪੜ੍ਹੋ ਇੱਕ ਵਾਰੀ ਜੀ।
ਐਸਾ ਗੁਰ
ਦੂਜੀ ਦਇਆ। ਪਹਿਲੀ ਦਇਆ ਕਿਸੇ ਦੇ ਸਰੀਰ ਨੂੰ ਸੁੱਖ ਦੇਣਾ, ਦੂਜੀ ਦਇਆ ਬਹੁਤ ਧਿਆਨ ਦੇਣਾ। ਜੇ ਅੱਜ ਦੂਜੀ ਦਇਆ ਤੁਸੀਂ ਲੈ ਗਏ, ਮੇਰਾ ਵੀ ਭਲਾ, ਮੈਂ ਵੀ ਲੈ ਗਿਆ। ਦੂਜੀ ਦਇਆ ਹੈ ਬੋਲਾਂ ਵਿੱਚ ਦਇਆ। ਗੱਜ ਕੇ ਆਖੋ ਸਤਨਾਮ। ਜਿਹੜੇ ਮੂੰਹ 'ਚੋਂ ਬੋਲ ਬੋਲਦੇ ਹਨ, ਦੇਖੋ ਕੋਈ ਪੈਸਾ ਨਹੀਂ ਲੱਗਦਾ, ਕੋਈ ਇਹਦੇ 'ਚ ਮਾਇਆ ਨਹੀਂ ਲੱਗਦੀ, ਧਨ ਨਹੀਂ ਲੱਗਦਾ, ਕੋਈ ਖਰਚਾ ਨਹੀਂ ਹੁੰਦਾ। ਬੋਲਾਂ 'ਚ ਦਇਆ। ਤੁਸੀਂ ਰਸਨਾ 'ਚੋਂ ਬੋਲ ਇਹੋ ਜਿਹੇ ਬੋਲ ਰਹੇ ਹੋ ਉਹਦੇ ਵਿੱਚੋਂ ਵੀ ਤੁਸੀਂ ਦਇਆ ਕਰ ਸਕਦੇ ਹੋ। ਬੋਲਾਂ 'ਚੋਂ ਆਪਣੇ ਹਿੰਦੁਸਤਾਨ 'ਚ ਇੱਕ ਬੜੀ ਵੱਡੀ ਸੰਸਥਾ ਹੈ, ਹੈਲਪ ਇਜ਼ ਇੰਡੀਆ। ਇਹਨਾਂ ਦਾ ਲੋਗੋ ਵੇਖੋ ਨਾ, ਇੱਕ ਬਜ਼ੁਰਗ ਨੇ ਸੋਟੀ ਫੜੀ ਹੋਈ ਹੈ, ਉਹ ਲੋਗੋ ਇਹਨਾਂ ਦਾ। ਲੋਗੋ ਤੋਂ ਪਤਾ ਲੱਗਦਾ ਸੰਸਥਾ ਦਾ ਮਿਸ਼ਨ ਕੀ ਹੈ। ਹੁਣ ਤੁਹਾਡਾ ਜਿਵੇਂ ਮਾਤਾ ਕੌਲਾਂ ਜੀ ਭਲਾਈ ਕੇਂਦਰ ਹੈ ਵਿਧਵਾ ਔਰਤਾਂ, ਆਪਣਾ ਚਲੋ ਮਿਸ਼ਨ ਹੈ ਵੀ ਜੋ ਬੀਬੀ ਵਿਧਵਾ ਹੋ ਗਈ, ਬੱਚੇ ਛੋਟੇ ਹੈ, ਉਹ ਤੁਹਾਡਾ ਇੱਕ ਮਿਸ਼ਨ ਲੈ ਕੇ ਚੱਲਣਾ ਪੈਂਦਾ। ਇੱਕ ਸੰਸਥਾ ਹੈਲਪ ਇਜ ਇੰਡੀਆ, ਉਹਨਾਂ ਦਾ ਲੋਗੋ ਹੈ ਬਜ਼ੁਰਗ ਨੇ ਸੋਟੀ ਫੜੀ ਹੈ। ਉਹ ਕੀ ਹੈਲਪ ਕਰਦੇ ਨੇ, ਕੀ ਸੇਵਾ ਕਰ ਰਹੇ ਨੇ, ਵੀ ਜਿਹੜੇ ਬਜ਼ੁਰਗ ਨੇ ਬੱਚੇ ਧਰਤੀ ਤੇ ਨਹੀਂ, ਜਾਂ ਬੱਚੇ ਪੁੱਛ ਨਹੀਂ ਰਹੇ, ਉਹਨਾਂ ਦੀ ਹੈਲਪ। ਹੁਣ ਉਹ ਇੰਨੀ ਗਹਿਰਾਈ 'ਚ ਗਏ ਨੇ ਆਪਣੀ ਸੰਸਥਾ ਦੀ, ਮੈਂ ਉਹਨਾਂ ਦਾ ਜਦੋਂ ਲਿਟਰੇਚਰ ਪੜ੍ਹਿਆ ਤੇ ਉਹਨਾਂ ਨੇ ਆਪਣੇ ਲਿਟਰੇਚਰ ਲਿਖਿਆ ਕਿ ਕੋਈ ਪੁੱਤਰ ਆਪਣੇ ਪਿਓ ਨੂੰ ਖਰਚਾ ਨਹੀਂ ਦੇ ਸਕਦਾ, ਚਲੋ ਤਾਂ ਵੀ ਕੋਈ ਨਹੀਂ, ਉਹਦੀਆਂ ਲੱਤਾਂ ਨਹੀਂ ਘੁੱਟ ਸਕਦਾ ਤਾਂ ਵੀ ਕੋਈ ਗੱਲ ਨਹੀਂ, ਘੁੱਟੇ ਪਿਓ ਦੀਆਂ ਬਾਹਾਂ ਨਹੀਂ ਘੁੱਟ ਸਕਦਾ ਤਾਂ ਵੀ ਕੋਈ ਨਹੀਂ, ਚਲੋ ਮਾਂ ਬਾਪ ਦੇ ਬਸਤਰ ਨਹੀਂ ਧੋ ਸਕਦਾ ਤਾਂ ਵੀ ਕੋਈ ਨਹੀਂ। ਉਹਨਾਂ ਨੇ ਇੱਕ ਨਿਚੋੜ ਕੱਢਿਆ, ਕਹਿੰਦੇ ਜੇ ਪੁੱਤਰ ਕੁਝ ਵੀ ਨਹੀਂ ਕਰ ਸਕਦਾ, ਜੇ ਆਪਣੇ ਬੋਲਾਂ ਵਿੱਚ ਵੀ ਦਇਆ ਲੈ ਆਵੇ, ਇੱਕ ਘਰੋਂ ਕਿਧਰੇ ਜਾਣਾ ਤੇ ਪਿਤਾ ਜੀ ਦੇ ਗੋਡੇ ਹੱਥ ਲਾ ਕੇ ਇੰਨਾ ਹੀ ਕਹਿ ਦੇਵੇ, ਪਿਤਾ ਜੀ ਮੈਂ ਫਲਾਣੀ ਜਗ੍ਹਾ ਜਾ ਰਿਹਾ, ਇੰਨੇ ਕੁ ਵਜੇ ਮੋੜ ਆਵਾਂਗਾ। ਕਹਿੰਦੇ ਜਦੋਂ ਪੌੜੀ ਉਤਰਦਾ ਨਾ ਤੇ ਪਿਓ ਦਾ ਖੂਨ ਦੂਣਾ ਹੋ ਜਾਂਦਾ, ਮੈਨੂੰ ਕਹਿ ਕੇ ਗਿਆ ਹੈ, ਬੋਲ ਹੀ ਨਹੀਂ ਦੋ। ਹੈ ਦੋ ਬੋਲ ਹੀ ਨੇ, ਸਿਰਫ ਦੋ ਬੋਲ ਹੀ ਨੇ। ਹੁਣ ਉਹ ਪੁੱਤਰ ਉਹ ਨੂੰ ਕਿਧਰੇ ਜਾਣਾ, ਤਿਆਰ ਹੋਏ ਨੇ, ਪੌੜੀਆਂ ਉਤਰੇ, ਚਲੇ ਗਏ, ਗੱਲ ਨਿਕੀ ਜੀ ਹੈ। ਪਰ ਫਿਰ ਬਜ਼ੁਰਗ ਪਿਤਾ ਬਹਿ ਕੇ ਸੋਚਦਾ ਕਿ ਹੁਣ ਮੇਰਾ ਇੰਨਾ ਵੀ ਮੁੱਲ ਨਹੀਂ ਘਰ ਵਿੱਚ, ਆਖੋ ਸਤਨਾਮ, ਮੇਰੀ ਪੁੱਛੀ ਜੀ। ਇਹ ਉਹ ਸੰਸਥਾ ਦਾ ਮੈਂ ਲਿਟਰੇਚਰ ਪੜ੍ਹਿਆ ਵੀ ਕੋਈ ਪੁੱਤਰ ਬੋਲਾਂ ਵਿੱਚ ਵੀ ਪਿਓ ਨੂੰ ਇੰਨਾ ਕਹਿ ਜੇ ਪਿਤਾ ਜੀ ਇੱਥੇ ਚੱਲੇ ਹਾਂ, ਇੰਨੇ ਕੁ ਵਜੇ ਮੋੜ ਆਵਾਂਗੇ ਤੇ ਤਾਂ ਵੀ ਪਿਤਾ ਦਾ ਖੂਨ ਦੁੱਗਣਾ ਹੋ ਜਾਂਦਾ, ਮੈਨੂੰ ਕਹਿ ਕੇ ਗਏ, ਆਖੋ ਸਤਨਾਮ, ਇੱਕ ਬੋਲ ਹੀ ਨਹੀਂ, ਕੋਈ ਖਰਚਾ ਨਹੀਂ ਆਇਆ। ਇਹ ਦੂਜੀ ਦਇਆ ਸਾਡੇ ਬੋਲਾਂ ਵਿੱਚ, ਦਇਆ ਰਸਨਾ ਦੇ ਬੋਲ ਉਹਨਾਂ ਵਿੱਚ ਦਇਆ। ਔਰ ਸਾਡਾ ਇਤਿਹਾਸ ਹੈ, ਇਹਨੂੰ ਫੀਲ ਨਾ ਕਰਨਾ, ਆਪਾਂ ਸਤਸੰਗ ਜਾਂਦੇ ਹਾਂ ਹਰ ਵੀਰਵਾਰ, ਕਈ ਵਾਰੀ ਅਨੇਕਾਂ ਗੁਰਦੁਆਰੇ, ਅਨੇਕਾਂ ਕਮੇਟੀਆਂ ਅਤੇ ਕਿਸੇ ਆਪਣੇ ਨਾਲ ਦੇ ਦੁਕਾਨਦਾਰ ਨਾਲ ਮਿੱਠਾ ਬੋਲ ਨਾ ਬੋਲਣਾ, ਰਿਸ਼ਤੇਦਾਰ ਨਾਲ ਮਿੱਠਾ ਬੋਲ ਨਾ ਬੋਲਣਾ, ਦਇਆ ਵਾਲਾ ਬੋਲ ਨਾ ਬੋਲਣਾ। ਕਹਿੰਦੇ ਬਾਕੀ ਗੱਲਾਂ ਜੇ ਬਾਅਦ 'ਚ ਵੀ ਕਰ ਸਕਦਾ, ਇੰਨਾ ਹੀ ਕਰ ਲੈ ਕਿ ਸੰਗਤ ਵਿੱਚ ਅਤੇ ਹਰ ਹਾਲਤ ਦੇ ਵਿੱਚ ਬੋਲ ਦਇਆ ਵਾਲਾ ਹੀ ਰੱਖਿਆ ਜਾਵੇ, ਆਖੋ ਸਤਨਾਮ। ਕੀ ਇਹਦੇ 'ਚ ਕੋਈ ਤਾਕਤ ਹੈ? ਜੇ ਕੋਈ ਸੰਗਤ ਵਿੱਚ ਦਇਆ ਵਾਲਾ ਬੋਲ ਨਹੀਂ ਰੱਖਦਾ, ਉਹਦੀ ਸਜ਼ਾ, ਉਹਦਾ ਨਿਰਣਾ ਸਾਖੀ ਤੁਸੀਂ ਅੱਗੇ ਵੀ ਸੁਣਦੇ, ਮੈਂ ਹਿੰਟ ਹੀ ਦੇਣਾ ਮਾੜਾ ਜਿਹਾ ਰੱਖਣਾ ਕਿ ਪਿਓ ਬੈਠਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ, ਇੱਕ ਰਿੱਛ ਵਾਲਾ ਆ ਗਿਆ ਸੀ ਕਿ ਮਹਾਰਾਜ ਜੀ ਮੈਂ ਇਹਨੂੰ ਨਚਾਉਣਾ ਵੀ ਤੁਹਾਡੇ ਹਾਜ਼ਰੀ ਲੱਗੇ, ਐ ਤਾਂ ਪਰਮੇਸ਼ਰ ਦੀ ਵਿਧ ਸੀ। ਮਹਾਰਾਜ ਕਹਿੰਦੇ ਵੀ ਚੱਲ ਤੂੰ ਵੀ ਹਾਜ਼ਰੀ ਲਾ ਲੈ, ਹੁਣ ਰਿੱਛ ਨੱਚੇ ਜੋ ਮਾਲਕ ਕਵੇ ਵੱਡਾ ਘਰ ਏ ਨਮਸਕਾਰ ਕਰ ਸਿਖਾਇਆ ਹੁੰਦਾ ਰਿੱਚ ਮੱਥਾ ਟੇਕੇ ਕਦੀ ਨੱਚੇ ਕਦੀ ਡੰਡੋਤ ਕਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਖ ਰਹੇ ਹੈ ਅੜ ਦਸ ਸੌ ਯਾਰ ਸੂਰਮਾ ਉਹ ਹੀ ਵੇਖ ਰਿਹਾ ਅਤੇ ਜਿਹੜਾ ਚੌਰ ਸਾਹਿਬ ਕਰ ਰਿਹਾ ਸੀ ਭਾਈ ਕੀਰਤੀ ਆ ਹੁਣ ਸਾਰੇ ਹੱਸਣ ਇੱਕ ਜਾਨਵਰ ਏ ਮੱਥਾ ਟੇਕਦਾ ਕਦੀ ਨੱਚਦਾ ਕਦੀ ਠੂਠਾ ਫੜਦਾ ਕਦੀ ਕੁਝ ਅਤੇ ਰਮਜ ਦੀ ਗੱਲ ਪਿਤਾ ਜੀ ਕੋਲ ਨਿਕਲ ਗਈ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਭਾਈ ਕੀਰਤੀ ਆ ਸਾਰੇ ਹੱਸਣ ਤੂੰ ਨਾ ਹੱਸ ਮਾਰੇ ਮੈਂ ਕਿਉਂ ਨਾ ਹੱਸਾਂ ਵੇਖੋ ਰਿੱਛ ਮੱਥਾ ਟੇਕਦਾ ਵੇਖੋ ਰਿੱਛ ਨੱਚਦਾ ਵੇਖੋ ਰਿੱਛ ਠੂਠਾ ਫੜਿਆ ਮਾਰੇ ਕਹਿੰਦੇ ਸਾਰੇ ਭਾਵੇਂ ਹੱਸਣ ਤੂੰ ਨਾ ਹੱਸ ਕਹਿੰਦਾ ਜੀ ਉਹ ਕਿਉਂ ਕਹਿੰਦੇ ਆ ਰਿੱਛ ਨਹੀਂ ਨੱਚ ਰਿਹਾ ਤੇਰਾ ਪਿਓ ਭਾਈ ਸੋਭਾ ਰਾਮ ਨੱਚਦਾ ਪਿਆ ਆਖੋ
ਸਤਨਾਮ
ਇਹ ਤੇਰਾ ਪਿਓ ਭਾਈ ਸੋਭਾ ਰਾਮ ਨੱਚਦਾ ਪਿਆ ਉਹਨੇ ਚੋਰ ਸਾਹਿਬ ਰੱਖ ਦਿੱਤੀ ਗੁਰੂ ਗੋਬਿੰਦ ਸਿੰਘ ਕਹਿੰਦੇ ਕੀ ਗੱਲ ਚੋਰ ਸਾਹਿਬ ਰੱਖ ਦਿੱਤੀ ਕਹਿੰਦਾ ਜੀ ਮੇਰੇ ਪਿਤਾ ਨੇ ਗੁਰੂ ਤੇਗ ਬਹਾਦਰ ਜੀ ਦੇ ਮੌਜੂਦਗੀ 'ਚ ਸੇਵਾ ਕੀਤੀ ਅਤੇ ਰਿੱਛ ਦਾ ਜਨਮ ਮੈਂ ਫਿਰ ਸੇਵਾ ਕਾਹਤੇ ਕਰਨੀ ਕਲਗੀ ਧਰਮ ਮਹਾਰਾਜ ਕਹਿੰਦੇ ਤੂੰ ਚੋਰ ਸਾਹਿਬ ਨਹੀਂ ਕਹੇਗਾ ਹੋਰ ਆ ਜਾਏਗਾ ਉਹ ਕੰਮ ਨਹੀਂ ਰੁਕਦੇ ਗੁਰੂ ਘਰ ਦੇ ਅਤੇ ਜੇ ਅੱਜ ਸੁਣਨਾ ਹੀ ਫਿਰ ਸੁਣ ਲੈ ਇੱਕ ਗੁਰੂ ਤੇਗ ਬਹਾਦਰ ਦੇ ਸਾਹਮਣੇ ਦਰਸ਼ਨ ਕਰਨ ਵਾਲਾ ਸੰਗਤ 'ਚ ਆਉਣ ਵਾਲਾ ਤੇਰਾ ਪਿਤਾ ਭਾਈ ਸੋਭਾ ਰਾਮ ਅਗਰ ਰਿੱਛ ਦੇ ਜਨਮ ਵਿੱਚ ਪਿਆ ਤਾਂ ਉਹਦਾ ਕਾਰਨ ਕੀ ਏ ਸੰਗਤ ਦੇ ਵਿੱਚ ਉਹਦੇ ਬੋਲਾਂ 'ਚ ਦਇਆ ਨਹੀਂ ਸੀ ਉਹਦੇ ਬੋਲਾਂ ਦੇ ਵਿੱਚ ਕਰੜਾਪਨ ਸੀ ਕ੍ਰੋਧ ਸੀ ਫਿਰ ਵੇਰਵਾ ਦਿੱਤਾ ਇਹ ਸਾਡੀ ਸੋਝੀ ਲਈ ਕਿ ਗੁਰੂ ਤੇਗ ਬਹਾਦਰ ਜੀ ਬੈਠੇ ਸੀ ਸਮਾਪਤੀ ਹੋ ਗਈ ਸੀ ਦੀਵਾਨ ਦੀ ਤੇਰਾ ਪਿਤਾ ਕੜਾ ਪ੍ਰਸ਼ਾਦ ਵੰਡਦਾ ਪਿਆ ਸੀ ਡਿਊਟੀ ਹੋਣੀ ਉਹਦੀ ਅਤੇ ਇੱਕ ਗੱਡੇ ਵਾਲਾ ਜਾ ਰਿਹਾ ਸੀ ਪੁਰਾਣਾ ਸਮਾਂ ਸੀ ਜਾਨਵਰ ਅਭਿਆਸੀ ਹੁੰਦੇ ਸੀ ਥੱਲੇ ਲਾਲਟੈਨ ਹੁੰਦੀ ਸੀ ਅਤੇ ਉਹ ਕਈ ਵਾਰੀ ਦਾਸ ਨੇ ਛੋਟੇ ਹੁੰਦੇ ਨੇ ਇਸ ਸਮੇਂ ਦੇਖੇ ਵੀ ਹੋਏ ਨੇ ਉਹ ਗੱਡੇ ਨੂੰ ਛੱਡ ਦਿੰਦੇ ਸੀ ਸੜਕ 'ਤੇ ਅਭਿਆਸ ਹੁੰਦਾ ਸੀ ਜਾਨਵਰ ਨੂੰ ਪੁਰਾਣੇ ਸਮੇਂ ਸੀ ਉਹ ਗੱਡਾ ਜਾ ਰਿਹਾ ਸੀ ਉਹਨੇ ਕਿਹਾ ਗੁਰੂ ਘਰ 'ਚ ਇੱਕ ਕਿਨਕਾਂ ਪ੍ਰਸ਼ਾਦ ਦਾ ਰਸਨਾ ਨੂੰ ਲਾ ਲਾਂ ਕੋਈ ਲਾਲਚ ਕਰਕੇ ਨਹੀਂ ਤੇਰਾ ਪਿਓ ਦੇਗ ਵਰਤਾ ਰਿਹਾ ਸੀ ਉਹਨੇ ਕਿਹਾ ਮੇਰਾ ਗੱਡਾ ਜਾ ਰਿਹਾ ਮੈਨੂੰ ਦੇਗ ਦੇ ਦੇ ਪਹਿਲੇ ਅੱਗੋਂ ਤੇਰੇ ਪਿਤਾ ਨੇ ਉਹਦੀ ਮਜ਼ਬੂਰੀ ਨਹੀਂ ਸਮਝੀ ਅਤੇ ਅੱਗੋਂ ਕੀ ਆਖਿਆ ਕਿ ਰਿੱਛ ਵਾਂਗ ਉੱਤੇ ਨਾ ਚੜਿਆ ਬਹਿ ਜਾ ਤੇਰੀ ਵਾਰੀ ਆ ਹੀ ਦੇ ਦਾਂ ਵੇਖੋ ਇੱਕ ਰਸਨਾ 'ਚ ਦਇਆ ਦੇ ਬੋਲ ਨਹੀਂ ਕਰੜੇ ਬੋਲ ਨੇ ਉਹਨੇ ਕਿਤੇ ਦੂਜੀ ਵਾਰੀ ਕਿਹਾ ਵੀ ਮੈਂ ਲਾਲਚ ਵੱਸ ਨਹੀਂ ਕਹਿ ਰਿਹਾ ਭਾਵੇਂ ਇੰਨਾ ਕਿਨਕਾ ਹੀ ਮੇਰਾ ਗੱਡਾ ਜਾ ਰਿਹਾ ਮਜ਼ਬੂਰੀ ਸੜਕ 'ਤੇ ਗੁਰੂ ਘਰ ਦਾ ਇੱਕ ਕਿਨਕਾ ਮੈਂ ਰਸਨਾ ਨੂੰ ਲਾ ਲਵਾਂ ਦੇਗ ਦਾ ਉਸ ਕਰਕੇ ਕਹਿ ਰਿਹਾ ਇੱਕ ਕਿਨਕਾ ਮੈਨੂੰ ਦੇ ਦੇ ਮੇਰਾ ਗੱਡਾ ਜਾ ਰਿਹਾ ਮਜ਼ਬੂਰੀ ਕਹਿੰਦੇ ਉਹ ਤੁਹਾਨੂੰ ਪਤਾ ਹੀ ਹੈ ਫਿਰ ਉਹਨੇ ਦੂਜੀ ਵਾਰੀ ਕਹਿ ਤਾ ਤੈਨੂੰ ਸੁਣਿਆ ਨਹੀਂ ਤੂੰ ਰਿੱਛ ਵਾਂਗ ਉੱਤੇ ਚੜਿਆ ਨਾ ਬਹਿ ਜਾ ਤੇਰੀ ਵਾਰੀ ਜਦੋਂ ਆਏਗੀ ਦੇ ਦਾਂਗੇ ਜਦੋਂ ਆਉਂ ਗੁੱਸੇ ਨਾਲ ਕੀਤਾ ਨਾ ਬਹਿ ਜਾ ਉਹ ਜਿਹੜੀ ਹੱਥ 'ਤੇ ਦੇਗ ਲੱਗੀ ਹੁੰਦੀ ਨਾ ਉਹ ਥੋੜ੍ਹੀ ਥੱਲੇ ਡਿੱਗਦੀ ਉਹ ਗੱਡੇ ਵਾਲੇ ਨੇ ਜ਼ਮੀਨ ਤੋਂ ਦੇਗ ਚੁੱਕ ਕੇ ਨਾ ਤਲੀ 'ਤੇ ਰੱਖ ਕੇ ਰਸਨਾ ਨੂੰ ਲਾ ਲਈ ਕਹਿੰਦੇ ਮੈਨੂੰ ਤਾਂ ਆਹ ਕਿਨਕਾ ਹੀ ਚਾਹੀਦਾ ਇੱਕ ਬਚਨ ਕਹਿਤਾ ਪਰ ਤੇਰੇ ਵਰਗੇ ਸੇਵਾਦਾਰ ਗੁਰੂ ਘਰ 'ਚ ਨਹੀਂ ਚਾਹੀਦੇ ਜਿਹੜੇ ਸੰਗਤਾਂ ਨੂੰ ਰਿੱਛ ਬਣਾਉਣ ਰੱਬ ਕਰੇ ਤੂੰ ਰਿੱਛ ਬਣ ਦੇਖ ਲਓ ਇੱਕ ਸੰਗਤ ਵਿੱਚ ਰਹਿ ਕੇ ਸਾਨੂੰ ਆਪਣੇ ਬਚਨਾਂ ਦੇ ਵਿੱਚ ਯਤਨ ਕਰਨਾ ਚਾਹੀਦਾ ਦਇਆ ਦੇ ਬੋਲ ਹੀ ਆ ਆਖੋ ਸਤਨਾਮ ਹਾਂ ਬੋਲਾਂ 'ਚ ਦਇਆ ਹੀ ਆ ਕਿਸੇ ਜਗ੍ਹਾ ਮੰਗ ਲਈ ਹੈ ਜੀ ਮੈਂ ਤਾਂ ਕਈ ਅਸਥਾਨ ਇਹੋ ਜਿਹੇ ਵੀ ਵੇਖੇ ਆ ਜਿੱਥੇ ਜਗ੍ਹਾ ਦਾ ਨੰਬਰ ਲੱਗਾ ਹੁੰਦਾ ਵੀ ਇੱਥੇ ਮੈਂ ਹੀ ਬਹਿਣਾ ਹੈ ਅਤੇ ਜੇ ਉਹ ਜਗ੍ਹਾ 'ਤੇ ਕੋਈ ਹੋਰ ਬਹਿ ਜਾਏ ਤਾਂ ਗਰਮਾ ਗਰਮੀ ਵੀ ਹੋ ਜਾਂਦੀ ਆਖੋ ਸਤਨਾਮ संगत तो शुरू हुई है। दया दे बोल बोलने, फिर मां बाप च आ जान, फिर घर च आ जान, फिर समाज च आ जान। एक भाई शोभा राम ने देख लो, संगत विच दया दे बोल नहीं संभाले, बोलां च दया नहीं रखी, ते एक रिछ दा जन्म गज के आखो सतनाम। भूले मार्ग ऐसा गुर। और वेखो सब तो वड्डी, मैनू एक शरीर मिलिया सी, कहिंदा जी जिहड़ी बोलां च दया होवे ओ महापुरशां लई होवे, संत महात्मा लई होवे, संगत दे प्रेमियां लई होवे, अमीरां लई होवे, इहदे बारे दसो की विचार है। बाकियां नूं जो मर्जी कह लईए। फिर मैं सोची पै गया, ओहो सतगुरु वाल इशारा, मैं कहा बाबा जी की हुक्म तुहाडे वल्लों। ते एक पंक्ति अगे आई, करी वीर बोले एक वारी भैणे, कि बोलां च दया कोशिश करो सारिआं लई। जो गुरबाणी दा इशारा जरा ध्यान नाल पढ़िओ एक वारी वीर, करी भैणा,
मंदा किसे ना आखिए, मंदा किसे ना आखिए, मंदा किसे ना आखिए, मंदा किसे ना आखिए,
गाणो गाई के मंदा। अरे गुरमुख जी,
मंदा किसे ना आखिए, मंदा किसे ना आखिए,
गाइ के भैणो,
पाड़े अखर एहो बुझिए, पाड़े अखर एहो बुझिए, पड़े अखर ए हो पूजिए, पड़े अखर ए हो
पूजिए,
क्या रहना नहीं ऐत जग,
बड़ी बड़ी खोजी है ये जग च रहना ही नहीं, क्यों कहता भाई है, ये जग च रहना ही नहीं, आवाज ओली करो महाराज, कहते जे जग च रहना ही नहीं, एक दिमाग च रख, फिर जिन्ना प्यार वंड सकदा है वंड, जिन्ना प्यार लै सकदा है लै, आखो सकना
जा रहना नहीं, मंदा किसे ना आखिए, पाड़े अखर
राजे जनक दा गुरु होया ना अष्टाबक्कर, जदों अजे राजे जनक वाली गल नहीं सी, राजे जनक ना मिलाप नहीं सी होया, इतिहास पढ़िया दास ने, एक राजकुमार अष्टाबक्कर तुसी समझ लेना, अठ वल सी इहदे शरीर च, उहनूं तां अष्टाबक्कर कहिंदे, लत्तां च वल इहदे, फिर जदों एक जगह तों दूजी जगह जाणा होवे 10 फुट, तो अठ वल सी उस ढंग नाल, इहनूं शरीर अपसैट सी, पूरा नरोग नहीं सी, ਇੱਕ ਰਾਜਕੁਮਾਰ ਲੰਘਿਆ ਅਸ਼ਟਾਬਕਰ ਨਾਮ ਦੀ ਕਮਾਈ ਹੈਗੀ ਸੀ ਬੰਦਗੀ ਤਾਂ ਹੀ ਰਾਜਾ ਜੰਗ ਦਾ ਗੁਰੂ ਬਣ ਉਹ ਨਾਮ ਦੀ ਕਮਾਈ ਅੱਲਾ ਸੀ ਅਸ਼ਟਾਬਕਰ ਤੇ ਸਰੀਰ ਚ ਅੱਠ ਬਲ ਸੀ ਪੂਰੀ ਤਰ੍ਹਾਂ ਦੇਹ ਰੁਕਤਾ ਨਹੀਂ ਅੱਠ ਵੱਲ ਤੁਰਨਾ ਤੇ ਬੜਾ ਔਖਾ ਦੂਜੀ ਜਗ੍ਹਾ ਤੇ ਬਹਿ ਕੇ ਲਿਟ ਕੇ ਇੱਕ ਕਹਿੰਦੇ ਕੋਲੋਂ ਰਾਜਕੁਮਾਰ ਲੰਘ ਰਿਹਾ ਸੀ ਉਹਨੇ ਜਦੋਂ ਅਸ਼ਟਾਬਕਰ ਨੂੰ ਵੇਖਿਆ ਨਾ ਜ਼ਮੀਨ ਤੇ ਚੱਲਦੇ ਆ ਅੱਠ ਵੱਲ ਸੀ ਹੁਣ ਰਾਜਕੁਮਾਰ ਨੂੰ ਮਾਇਆ ਦਾ ਹੰਕਾਰ ਸੀ ਹੋਰ ਆਲੇ ਦੁਆਲੇ ਦਾ ਹੰਕਾਰ ਸੀ ਬੜੇ ਕਹਿੰਦੇ ਤਾਨੇ ਨਾਲ ਜਿਵੇਂ ਕਿਸੇ ਨੂੰ ਸਵਾਦ ਲੈਣਾ ਹੋਵੇ ਬੜਾ ਮਿਹਣਾ ਮਾਰ ਕੇ ਉਹ ਰਾਜਕੁਮਾਰ ਨੇ ਕਿਹਾ ਬੜਾ ਮਟਕ ਮਟਕ ਕੇ ਚੱਲਦੇ ਹੋ ਹੱਕ ਸਤਨਾਮ ਇਹ ਤਾਨਾ ਮਾਰੇ ਵੇਖੋ ਰਸਨਾ ਦਾ ਬਚਨ ਇੱਕ ਬਚਨ ਵੇਖ ਲਓ ਇਹ ਭਲਾਈ ਕੇਂਦਰ ਐਂਟਰ ਕਰੋਗੇ ਨਾ ਜਦੋਂ ਅਰਦਾਸ ਨੇ ਖੱਬੇ ਹੱਥ ਬੋਰਡ ਲਵਾਇਆ ਹੋਇਆ ਰਸਨਾ ਦੇ ਬਚਨ ਵਿੱਚ ਇੰਨੀ ਤਾਕਤ ਹੈ ਕਿ ਕਈ ਵਾਰੀ ਜਰਾ ਜਿਹਾ ਫਿੱਕਾ ਬੋਲਿਆ ਬਚਨ ਤੁਹਾਡੀ ਰਿਸ਼ਤੇਦਾਰੀ 'ਚ ਜਨਮਾਂ ਜਨਮਾਂ ਲਈ ਕੰਧਾਂ ਪਵਾ ਕੇ ਰੱਖਦਾ ਸਿਰਫ ਬਚਨ ਹੀ ਰਸਨਾ 'ਚ ਇਹੋ ਜਿਹਾ ਕਰ ਕੰਧਾਂ ਪੈ ਗਈਆਂ ਅਤੇ ਕਈ ਵਾਰੀ ਰਸਨਾ 'ਚੋਂ ਹੀ ਨਿਕਲਿਆ ਹੋਇਆ ਬੋਲ ਨਿਮਰਤਾ ਵਾਲਾ ਸਤਸੰਗ ਜੀ ਜਿਹੜੇ ਵਿਛੋੜੇ ਵੀ ਪਏ ਹੋਣ ਉਹ ਵੀ ਸਿਰ ਜੋੜ ਕੇ ਰੱਖ ਦਿੰਦੇ ਇੰਨੀ ਤਾਕਤ ਦੇ ਇਹਦੇ ਵਿੱਚ ਪਰ ਬਾਬਾ ਜੀ ਨੇ ਇੱਥੋਂ ਤੱਕ ਆਖਿਆ ਨਾਨਕ ਫਿੱਕੇ ਬੋਲੀਏ ਤਨ ਮਨ ਕਿ ਰਸਨਾ ਜੋ ਤੇਰਾ ਫਿੱਕਾ ਬਚਨ ਨਿਰਾ ਰਸਨਾ ਤੱਕ ਅਸਰ ਨਹੀਂ ਕਰੇਗਾ ਤੇਰਾ ਤਨ ਵੀ ਫਿੱਕਾ ਕਰ ਦੇਗਾ ਮਨ ਵੀ ਫਿੱਕਾ ਕਰ ਦੇਗਾ ਧਿਆਨ ਰੱਖ ਇੱਕ ਰਾਜਕੁਮਾਰ ਨੇ ਇੰਨਾ ਕੁ ਮਹਿਣਾ ਮਾਰਤਾ ਹੰਕਾਰ ਵਿੱਚ ਬੜਾ ਮਟਕ ਮਟਕ ਕੇ ਚੱਲਦੇ ਹੋ ਅਤੇ ਜਿਹੜਾ ਰੱਬ ਦੇ ਪਿਆਰੇ ਫਿਰ ਉਹ ਥੋੜ੍ਹੇ ਚੁੱਪ ਹੁਣ ਪਤਾ ਵੀ ਮੈਂ ਅੱਠ ਵੱਲ ਨੇ ਜੋ ਜਿਵੇਂ ਹੁਣ ਤੁਰਨਾ ਕਹਿੰਦੇ ਉਹ ਰਾਜਕੁਮਾਰ ਕਹਿੰਦੇ ਬੋਲਦੇ ਨਹੀਂ ਬੜਾ ਮਟਕ ਮਟਕ ਕੇ ਚੱਲਦੇ ਹੋ ਅਸ਼ਟਾਬਕਰ ਦੂਜੀ ਵਾਰੀ ਵੀ ਚੁੱਪ ਕਹਿੰਦੇ ਜਦੋਂ ਤੀਜੀ ਵਾਰੀ ਰਾਜਕੁਮਾਰ ਨੇ ਆਖਿਆ ਨਾ ਕਹਿੰਦੇ ਸੱਪ ਵਾਂਗ ਵੱਲ ਪਾ ਕੇ ਚੱਲਣ ਦੀ ਦਾਤ ਕਿੱਥੋਂ ਲਈ ਹੈ ਸੱਪ ਵਾਂਗ ਅੱਠ ਵੱਲ ਸੀ ਸੱਪ ਵਾਂਗ ਵੱਲ ਪਾ ਕੇ ਚੱਲਣ ਦੀ ਦਾਤ ਕਿੱਥੋਂ ਲਈ ਹੈ ਬੜੀ ਪਿਆਰੀ ਹੈ ਅਸ਼ਟਾਬਕਰ ਦੇ ਮੁੱਖ 'ਚੋਂ ਸਹਿਜ ਸੁਭਾਅ ਨਿਕਲ ਆਇਆ ਇਹ ਦਾਤ ਤੇਰੀ ਵੀ ਝੋਲੀ 'ਚ ਪੈ ਜਾਏ ਆਖੋ ਸਤਨਾਮ ਇਤਿਹਾਸ ਲਿਖਿਆ ਕਿ ਉਸ ਰਾਜਕੁਮਾਰ ਦੀ ਮੌਤ ਅਤੇ ਅਗਲਾ ਜਨਮ ਨਿਰੰਕਾਰ ਵੱਲੋਂ ਉਹਨੂੰ ਸੱਪ ਦਾ ਪ੍ਰਾਪਤ ਹੋਇਆ ਇੱਕ ਰਸਨਾ 'ਚ ਇੱਕ ਜੁੜੀ ਹੋਈ ਰੂਹ ਲਈ ਤਰਕ ਮਿਹਣਾ ਹਾਸਾ ਮਸ਼ਕਰੀ ਇੱਕ ਰਸਨਾ ਬਾਬਾ ਜੀ ਕਹਿੰਦੇ ਤੇਰੇ ਬੋਲਾਂ 'ਚੋਂ ਦਇਆ ਹੀ ਆਵੇ
ਮੰਦਾ ਕਿਸੇ ਨਾ ਆਖੀਏ ਮੰਦਾ ਕਿਸੇ ਨਾ ਆਖੀਏ
ਗੱਜ ਕੇ ਪੈਣਾ
ਪੜ ਅੱਖਰ ਇਹੋ ਪੁੱਜੀਏ ਪੜ ਅੱਖਰ ਅੱਖਰ ਇਹੋ ਪੁੱਜੀਏ ਪੜ ਅੱਖਰ ਇਹੋ ਪੁੱਜੀਏ ਮੰਦਾ ਕਿਸੇ ਨਾ ਆਖੀਏ ਮੰਦਾ ਕਿਸੇ ਨਾ ਆਖੀਏ
ਗੱਜ ਕੇ ਭੈਣੋ तेरे बोलां विच्चों मंदा ना निकले तेरे बोलां च दया इहदे च ताकत है। एक बड़ा वड्डा युद्ध होया तुसी ना सुनिया महाभारत दा युद्ध। ये महाभारत दे युद्ध दा कदी कारण वेखोगे ते केवल एक रसना चों निकलिया बचन। द्रौपदी सद्या सी भोजन ते हुण जेड़ी जगह जमीन सी ਉਹਦੇ 'ਤੇ ਡਿਜ਼ਾਇਨ ਇਹੋ ਜਿਹਾ ਬਣਾਇਆ ਸੀ ਵੀ ਇਉਂ ਜਾਪਦਾ ਸੀ ਪਾਣੀ ਹੈ। ਜਿਹੜੀ ਜਗ੍ਹਾ ਪਾਣੀ ਸੀ ਅਤੇ ਉੱਤੇ ਡਿਜ਼ਾਇਨ ਇਹੋ ਜਿਹਾ ਬਣਾਇਆ ਸੀ ਵੀ ਘਾਹ ਲੱਗਾ ਹੋਇਆ ਜ਼ਮੀਨ ਹੈ। ਡਿਜ਼ਾਇਨਿੰਗ ਐਸੀ ਸੀ ਭੁਲੇਖਾ ਪਾਉਣ ਲਈ। ਅਤੇ ਕਹਿੰਦੇ ਜਿਹੜਾ ਦੁਰਯੋਧਨ ਜਦੋਂ ਆਇਆ ਉਹਨੇ ਸਮਝਿਆ ਜ਼ਮੀਨ ਹੈ, ਜਦੋਂ ਪਾਣੀ ਉਹ ਪੈਰ ਰੱਖਿਆ ਤਾਂ ਪਾਣੀ ਸੀ, ਜਦੋਂ ਪੈਰ ਰੱਖਿਆ ਤੇ ਪਾਣੀ ਵਿੱਚ। ਉਸ ਵੇਲੇ ਕੇਵਲ ਦ੍ਰੋਪਦੀ ਨੇ ਇੰਨਾ ਹੀ ਵੇਖ ਲਓ ਰਸਨਾ ਚੋਂ ਫਿੱਕਾ ਬਚਨ ਕਰਤਾ, ਅੰਨੇ ਦਾ ਪੁੱਤਰ ਅੰਨਾ ਹੀ ਰਿਹਾ। ਉਹ ਇੱਕ ਫਿੱਕਾ ਬਚਨ ਕਿੱਡੀ ਵੱਡੇ ਮਹਾਂਭਾਰਤ ਦੇ ਯੁੱਧ ਦਾ ਕਾਰਨ ਆਖੋ ਸਤਨਾਮ। ਪਾਂਡਵਾਂ ਨਾਲ ਜੂਆ ਖੇਡਾ, ਹਾਰਿਆ, ਦ੍ਰੋਪਦੀ ਨੂੰ ਜਿੱਤਿਆ, ਗਾਂ ਫਿਰ ਸਾਰਾ ਸਿਲਸਿਲਾ ਚੱਲਿਆ। ਇੱਕ ਫਿੱਕਾ ਬਚਨ ਕਿ ਅੰਨੇ ਦਾ ਪੁੱਤਰ ਅੰਨਾ ਹੀ। ਕੋਸ਼ਿਸ਼ ਕਰਿਓ ਇਹ ਦੂਜੀ ਦਇਆ ਵੀ ਸਾਡੇ ਜੀਵਨ 'ਚ ਆਵੇ, ਸਾਡੇ ਬੋਲਾਂ 'ਚ ਵੀ ਦਇਆ। ਇੱਕ ਟਰਾਈ ਕਰਿਓ, ਫੀਲ ਨਾ ਕਰਿਓ ਹੈ ਤਾਂ ਔਖਾ ਕੰਮ ਹੈ। ਮੈਂ ਵੀ ਐਵੇਂ ਨਹੀਂ ਕਹਿੰਦਾ ਵੀ ਮੈਂ ਪੂਰਾ ਹੋ ਗਿਆ, ਪਰ ਚਲੋ ਅੱਜ ਸੁਣਾਂਗੇ ਭਾਵੇਂ ਸਹਿਜੇ ਸਹਿਜੇ ਹੀ ਸਹੀ, ਪਰ ਮੈਂ ਗੁਰੂ ਦੀ ਹਜ਼ੂਰੀ 'ਚ ਕਹਿ ਰਿਹਾ ਜੀ 80% ਝਗੜੇ ਘਰਾਂ ਵਿੱਚ ਘਰੇਲੂ ਰਸਨਾ ਦੇ ਬੋਲਾਂ ਤੋਂ 80%। ਅਗਰ ਰਸਨਾ ਦੇ ਵਿੱਚ ਤੁਹਾਡੇ ਬੋਲਾਂ ਵਿੱਚ ਦਇਆ ਆ ਜਾਵੇ 80% ਝਗੜੇ ਤੁਹਾਡੇ ਘਰਾਂ ਦੇ ਖਤਮ ਹੋ ਸਕਦੇ। ਕੇਵਲ ਗੁਰੂ ਕਿਰਪਾ ਕਰੇ ਬੋਲਾਂ 'ਚ ਦਇਆ। ਹੁਣ ਮੈਂ ਛੋਟੀ ਜਿਹੀ ਖੀਰਲੀ ਗੱਲ ਕਹਿ ਕੇ ਸਮਾਪਤੀ ਵੱਲ ਆ ਰਹੇ ਹਾਂ। ਮੇਰੇ ਨਾਲ ਵੀ ਬੀਤਦੀ ਕਈ ਵਾਰੀ ਬੋਲਾਂ 'ਚ ਦਇਆ ਵੱਡੇ ਲਈ ਆ ਜਾਂਦੀ ਹੈ, ਕਈ ਵਾਰੀ ਬੋਲਾਂ 'ਚ ਦਇਆ ਮਹਾਂਪੁਰਸ਼ਾਂ ਲਈ ਆ ਜਾਂਦੀ ਹੈ। ਫੀਲ ਨਾ ਕਰਨਾ, ਕਈ ਵਾਰੀ ਬੋਲਾਂ 'ਚ ਦਇਆ ਅਫਸਰਾਂ ਲਈ ਆ ਜਾਂਦੀ ਹੈ, ਕਈ ਵਾਰੀ ਬੋਲਾਂ 'ਚ ਦਇਆ ਅਮੀਰਾਂ ਲਈ ਆ ਜਾਂਦੀ ਹੈ। ਪਰ ਅੱਜ ਗੁਰੂ ਨਾਨਕ ਦੇ ਘਰ 'ਚ ਆਇਓ, ਮੈਂ ਕਹਿੰਦਾ ਤੁਹਾਨੂੰ ਇੰਨੀਆਂ ਖੁਸ਼ੀਆਂ ਮਿਲਣਗੀਆਂ ਕਲਗੀਆਂ ਵਾਲੇ ਵੱਲੋਂ ਜਿੱਦਣ ਤੁਹਾਡੇ ਬੋਲਾਂ ਵਿੱਚ ਦਇਆ ਗਰੀਬਾਂ ਲਈ ਵੀ ਆ ਗਈ। ਜਿਸ ਦਿਨ ਬੋਲਾਂ ਵਿੱਚ ਦਇਆ ਛੋਟੇ ਲਈ ਵੀ ਆ ਗਿਆ, ਨੀਵੇਂ ਲਈ ਵੀ ਆ ਗਿਆ। ਤੁਸੀਂ ਅੱਗੇ ਜ਼ਿਕਰ ਸੁਣਦੇ ਹੋ ਦਿੱਲੀ ਦਾ, ਕਿਸੇ ਨੇ ਦਾਸ ਨੂੰ ਆਖਿਆ ਸੀ ਘਰ ਜਲ ਪਾਣੀ, ਫਿਰ ਇੱਕ ਵਾਰੀ ਕੋਈ ਸਮਾਂ ਬਣ ਗਿਆ, ਮੈਂ ਉਹਨਾਂ ਕਿਹਾ ਚਲੋ ਸਟੇਸ਼ਨ 'ਤੇ ਆ ਜਾਓ ਲੈਣ। ਜਦੋਂ ਸਟੇਸ਼ਨ ਤੋਂ ਉਹਨੇ ਮੈਨੂੰ ਘਰ ਖੜਿਆ, ਡਰਾਈਵਰ ਸੀਟ ਦੇ ਨਾਲ ਦਾਸ ਬੈਠਾ ਮਗਰ ਜਥਾ ਬੈਠਾ, ਘਰ ਅੱਗੇ ਉਹਨਾਂ ਨੇ ਗੱਡੀ ਲਾਈ। ਮੈਂ ਲੱਕਾ ਨਹੀਂ ਬੋਲਦਾ, ਦਿੱਲੀ ਦਾ ਜ਼ਿਕਰ। ਉਹ ਵੀ ਉਤਰੇ, ਦਾਸ ਵੀ ਉਤਰਿਆ, ਜਥਾ ਵੀ ਉਤਰਿਆ, ਵੀ ਸਾਨੂੰ ਚਾਹ ਪਾਣੀ ਛਕਾਉਣਾ ਰਾਗੀਆਂ ਨੂੰ। ਜਦੋਂ ਨੌਕਰ ਨੇ ਬੂਹਾ ਖੋਲਿਆ ਨਾ, ਅਤੇ ਨੌਕਰ ਨੇ, ਉਹਦਾ ਮਾਲਕ ਆਇਆ ਸਰਦਾਰ, ਅਤੇ ਨੌਕਰ ਨੇ ਇੰਨਾ ਹੀ ਕਿਹਾ ਸੀ ਸਰਦਾਰ ਜੀ ਸਤਿ ਸ਼੍ਰੀ ਅਕਾਲ। ਉਹਨੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ, ਲੰਘ ਗਿਆ। ਉਹਨੇ ਅੱਗੋਂ ਮੈਨੂੰ ਕਿਹਾ, ਬਾਬਾ ਜੀ ਕਹਿ ਦਿੰਦੇ ਕਈ, ਚਲੋ ਅਸੀਂ ਭਾਈ ਕੋਲ ਨੇ। ਦਾਸ ਨੇ ਦੋਵੇਂ ਮੋਢੇ ਫੜੇ, ਪਿਆਰ ਦਿੱਤਾ, ਆਹ ਨਹੀਂ ਵੇਖਣਾ ਵੀ ਇਹ ਨੌਕਰ। ਜਦੋਂ ਅੰਦਰ ਗਏ ਉਹ ਸ਼ਾਹੂਕਾਰ ਸਰਦਾਰ ਜਿਹਨੇ ਘਰ ਆਉਂ, ਮੈਨੂੰ ਹੱਥ ਜੋੜ ਕੇ ਕਹਿੰਦੇ, ਵੀਰ ਜੀ ਠੰਡਾ ਲਓਗੇ ਗਰਮ? ਰਾਗੀਆਂ ਸੇ ਹੱਥ ਜੋੜੇ ਨੌਕਰਾਂ ਲਈ, ਆਖੋ ਸਾਧਨਾ, ਮੈਨੂੰ ਕਹਿੰਦੇ ਠੰਡਾ ਲਓਗੇ ਗਰਮ? ਅਸੀਂ ਵੀ ਪੱਕੇ ਹਾਂ। ਮੈਂ ਕਿਹਾ ਠੰਡਾ ਵੀ ਬਾਅਦ 'ਚ ਲਾਂਗੇ, ਗਰਮ ਵੀ ਲਾਂਗੇ ਬਾਅਦ 'ਚ। ਥੋੜ੍ਹੀ ਇੱਕ ਗੱਲ ਦੱਸੋ, ਮੈਂ ਕਿਹਾ ਤੁਹਾਡੇ ਨੌਕਰ ਨੇ ਸਤਿ ਸ਼੍ਰੀ ਅਕਾਲ ਬੁਲਾਈ, ਤੁਸੀਂ ਜਵਾਬ ਨਹੀਂ ਦਿੱਤਾ। ਮੈਨੂੰ ਕਹਿੰਦਾ ਛੱਡੋ, ਨੌਕਰਾਂ ਦੀ ਸਤਿ ਸ਼੍ਰੀ ਅਕਾਲ ਦਾ ਜਵਾਬ ਨਹੀਂ ਦੇਈਦਾ। ਆ ਮਾਇਆ ਹਿਰਦੇ 'ਤੇ ਬੈਠੇ। ਰਾਗੀਆਂ ਲਈ ਜੀ ਆ ਗਈ, ਮਹਾਂਪੁਰਸ਼ਾਂ ਲਈ ਜੀ ਆ ਗਈ, ਅਮੀਰਾਂ ਲਈ ਬੋਲਾਂ 'ਚ ਜੀ ਆ ਗਈ, ਧਨ ਵਾਲਿਆਂ ਲਈ ਬੋਲਾਂ 'ਚ ਜੀ ਆ ਗਈ। ਕਹਿੰਦੇ ਅਸਲੀ ਗੁਰੂ ਦੀ ਖੁਸ਼ੀ ਉਦੋਂ ਮਿਲੇਗੀ ਜਦੋਂ ਕਿਤੇ ਤੇਰੇ ਤੋਂ ਛੋਟੇ, ਤੇਰੇ ਤੋਂ ਕਮਜ਼ੋਰ, ਤੇਰੇ ਤੋਂ ਔਗਣਾਂ ਵਾਲੇ, ਤੇਰੇ ਤੋਂ ਗਰੀਬ, ਤੇਰੇ ਘਰ ਕੰਮ ਕਰਨ ਵਾਲੇ, ਜਦੋਂ ਉਹਨਾਂ ਲਈ ਵੀ ਤੇਰੇ ਬੋਲਾਂ 'ਚ ਜੀ ਆ ਗਿਆ ਤੇ ਦਇਆ ਆ ਗਈ। ਆਖੋ ਸਤਨਾਮ,
ਬੜੀ ਵੱਡੀ ਗੱਲ ਹੈ।
ਆ ਭਾਈ ਪ੍ਰੇਮ ਸਿੰਘ ਬੈਠੇ ਨੇ, ਇਹਨਾਂ ਨੇ ਜੀਵਨ ਪੜਿਆ ਹੋਏਗਾ, ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦਾ। ਮੈਂ ਉਹਨਾਂ ਦੇ ਜੀਵਨ ਦੀ ਘਟਨਾ ਪੜ੍ਹ ਕੇ ਹੈਰਾਨ ਹੋ ਗਿਆ, ਜਿਹੜਾ ਸੁਣਿਓ ਪਿਆਰ ਨਾਲ। ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਅੱਤ ਦੀ ਬੰਦਗੀ ਵਾਲੇ ਮਹਾਂਪੁਰਸ਼, ਅਤੇ ਉਹਨਾਂ ਦੀ ਮੈਂ ਕਿਤਾਬ ਪੜ੍ਹੀ, ਕਿਤਾਬ ਦਾ ਨਾਂ ਹੈ ਸੇਕ ਨੇਹਿਆ। ਉਹਨਾਂ ਦੀ ਕਿਤਾਬ ਵਿੱਚ ਬਚਨ ਲਿਖਿਆ ਕਿ ਮਹਾਂਪੁਰਸ਼ਾਂ ਨੇ, ਵੇਖੋ ਬੰਦਗੀ ਵਾਲੇ ਹੈ, ਉਹ ਕਿਤਾਬ 'ਚ ਲਿਖਿਆ ਕਿ ਮਹਾਂਪੁਰਸ਼ਾਂ ਨੇ ਸਾਰਾ ਜੀਵਨ, ਆਪਣੇ ਸਾਰੇ ਜੀਵਨ ਵਿੱਚ ਕਿਸੇ ਨੂੰ ਓਏ ਕਰਕੇ ਨਹੀਂ ਬੁਲਾਇਆ। ਗੱਜ ਕੇ ਆਖੋ ਸਤਨਾਮ, ਵੇਖੋ ਆਮ ਅਸੀਂ ਕਹਿੰਦੇ ਓਏ ਰਾ। ਇੱਕ ਮਹਾਂਪੁਰਸ਼ ਹੈ, ਸੇਵਕ ਨੂੰ ਕੁਝ ਵੀ ਕਹਿ ਸਕਦੇ। ਉਹਨਾਂ ਦੇ ਉਹ ਕਿਤਾਬ 'ਚ ਲਿਖਿਆ ਕਿ ਉਹਨਾਂ ਨੇ ਸਾਰਾ ਜੀਵਨ ਆਪਣੇ ਕਿਸੇ ਨੂੰ ਓਏ ਕਰਕੇ ਨਹੀਂ ਬੁਲਾਇਆ। ਓਏ ਉਹਨਾਂ ਜਿਹੜਾ ਜਵਾਬ ਦਿੱਤਾ, ਮੇਰਾ ਖਿਆਲ 'ਚ ਅੱਜ ਸ਼ਾਇਦ ਜੋ ਕੁਝ ਇੱਥੇ ਪਹਿਲਾਂ ਭਰਿਆ ਸ਼ਾਇਦ ਗਿਆਨ ਦੇ ਸਾਗਰ ਨਾਲ ਖਤਮ ਹੋ ਜਾਏ। ਉਹਨਾਂ ਜਿਹੜਾ ਜਵਾਬ ਦਿੱਤਾ ਨਾ, ਵੀ ਕੋਈ ਝਾੜੂ ਫਿਰ ਰਹੇ ਜਾਂ ਕੋਈ ਇਸ ਤਰ੍ਹਾਂ ਦਾ ਵੀ, ਕੋਈ ਬਿਲਕੁਲ ਥੱਲੇ ਵਾਲਾ ਵੀ ਆ ਜਾਂਦਾ ਜੀ, ਤੁਸੀਂ ਉਹਨੂੰ ਵੀ ਕਦੀ ਓਏ ਨਹੀਂ ਕਿਹਾ? ਆਓ ਜੀ ਜੀ, ਪਤਾ ਕੀ ਕਹਿੰਦੇ? ਕਹਿੰਦੇ ਭਾਵੇਂ ਗਰੀਬ ਹੋਵੇ, ਬਾਬਾ ਹਰਨਾਮ ਸਿੰਘ ਰਾਮਪੁਰ ਖੜੇ ਤਾਂ ਸੁਣਿਓ ਗਿਆਨ ਦੀ ਗੱਲ, ਮੈਨੂੰ ਬੜੀ ਅਪੀਲ ਕੀਤੀ ਤੁਹਾਨੂੰ ਸ਼ਾਇਦ। ਇਹ ਬਿਲਕੁਲ ਛੋਟਾ, ਬਿਲਕੁਲ ਸਰਵੈਂਟ, ਬਿਲਕੁਲ ਇੱਕ ਤਨਖਾਹ ਲੈਣ ਵਾਲਾ, ਅੱਤ ਦਾ ਥੱਲੇ ਵਾਲੇ ਕੰਮ ਕਰਨ ਵਾਲਾ ਵੀ ਆ ਜਾਏ, ਤੁਸੀਂ ਉਹਨੂੰ ਵੀ ਕਦੀ ਓਏ ਨਹੀਂ? ਪਤਾ ਕੀ ਕਹਿੰਦੇ? ਕਹਿੰਦੇ ਭਾਵੇਂ ਵੱਡਾ ਹੋਵੇ, ਛੋਟਾ ਹੋਵੇ, ਭਾਵੇਂ ਅਮੀਰ ਹੋਵੇ, ਭਾਵੇਂ ਗਰੀਬ ਹੋਵੇ, ਕਹਿੰਦੇ ਹੈ ਤੇ ਪਰਮੇਸ਼ਰ ਦਾ ਪਰਿਵਾਰ ਹੀ ਹੈ। ਜਿਹੜਾ ਉਹਨਾਂ ਜਵਾਬ ਦਿੱਤਾ, ਕਹਿੰਦੇ ਵੱਡਾ ਹੋਵੇ, ਛੋਟਾ ਹੋਵੇ, ਅਮੀਰ ਹੋਵੇ, ਗਰੀਬ ਹੋਵੇ, ਹੈ ਤੇ ਪਰਮੇਸ਼ਰ ਦਾ ਪਰਿਵਾਰ ਹੀ ਹੈ ਨਾ। ਕਹਿੰਦੇ ਭਾਵੇਂ ਮਾਇਆ ਕਰਕੇ ਕੋਈ ਗਰੀਬ ਹੈ, ਔਗਣਾ ਕਰਕੇ ਗਰੀਬ ਹੈ, ਕਮੀਆਂ ਕਰਕੇ ਗਰੀਬ ਹੈ, ਪਰ ਮੈਂ ਉਹਦਾ ਕਦੀ ਸਰੀਰ ਨਹੀਂ ਦੇਖਿਆ, ਮੈਂ ਉਹਦਾ ਕਦੀ ਔਗਣ ਨਹੀਂ ਦੇਖਿਆ, ਮੈਂ ਇਹ ਵੇਖਦਾ ਵਾਂ ਜਿਹੜੀ ਅੰਦਰ ਆਤਮਾ ਹੈ ਉਹ ਤੇ ਸਾਰਿਆਂ ਦੇ ਅੰਦਰ ਉਹਦੀ ਹੋਈ ਹੈ। ਕੋਈ ਬਿਲਕੁਲ ਨਿਗੁਣਾ ਵੀ ਹੈ, ਕੋਈ ਗਰੀਬ ਵੀ ਹੈ, ਲੇਕਿਨ ਉਹਦੇ ਅੰਦਰ ਆਤਮਾ ਤੇ ਅਮੀਰ ਹੈ ਨਾ, ਆਤਮਾ 'ਚ ਤੇ ਪਰਮੇਸ਼ਰ ਬੈਠਾ ਨਾ। ਗੱਜ ਕੇ ਆਖੋ ਸਤਨਾਮ, ਆਤਮਾ 'ਚ ਤੇ ਰੱਬ ਬੈਠਾ ਹੈ, ਤੇ ਪਰਮੇਸ਼ਰ ਦਾ ਪਰਿਵਾਰ ਹੈ ਨਾ। ਦੇਖ ਲਓ ਇੱਕ ਆਮ ਜੀਵ ਦਾ, ਇੱਕ ਮਹਾਂਪੁਰਸ਼ ਦਾ ਕਿੰਨਾ ਫਰਕ। ਆਮ ਜੀਵ ਆਪਣੇ ਤੋਂ ਥੱਲੇ ਵਾਲੇ ਨੂੰ ਕਹਿੰਦੇ ਜੀ ਨੌਕਰਾਂ ਨੂੰ ਸਤਿ ਸ਼੍ਰੀ ਅਕਾਲ ਦਾ ਜਵਾਬ ਨਹੀਂ ਦੇਈਦਾ, ਅਤੇ ਮਹਾਂਪੁਰਸ਼ ਆਪਣੇ ਜੀਵਨ 'ਚ ਕਹਿੰਦੇ ਵੱਡਾ ਹੋਵੇ, ਛੋਟਾ ਹੋਵੇ, ਹੈ ਤਾਂ ਪਰਮੇਸ਼ਰ ਦਾ ਪਰਿਵਾਰ ਹੈ, ਸਰੀਰ ਕਰਕੇ ਔਗਣਾ ਕਰਕੇ ਗਰੀਬ ਹੈ, ਮਾਇਆ ਕਰਕੇ ਗਰੀਬ ਹੈ, ਇਹਦੇ ਅੰਦਰ ਜਿਹੜੀ ਆਤਮਾ ਉਹੀ ਮੇਰੇ ਅੰਦਰ ਆਤਮਾ, ਅੰਦਰ ਪਰਮੇਸ਼ਰ ਦੀ ਜੋਤ ਤੇ ਸਾਰੇ ਅੰਦਰ। ਆਖੋ ਸਤਨਾਮ, ਇਹ ਜ਼ਰੂਰ ਭੈਣਾਂ ਨੂੰ ਮੈਂ ਬੇਨਤੀ ਕਰਾਂਗਾ, ਅੱਜ ਦੇ ਦੀਵਾਨ ਵਿੱਚ ਜ਼ਰੂਰ ਝਾਤੀ ਪਾਓ। ਮੇਰਾ ਖਿਆਲ ਕਿਸੇ ਦੇ ਘਰ ਕੱਪੜੇ ਧੋਣ ਵਾਲੀ ਲੱਗੀ ਹੈ, ਕਿਸੇ ਦੇ ਘਰ ਸਫਾਈਆਂ ਵਾਲੀ ਲੱਗੀ ਹੈ, ਕਿਸੇ ਦੇ ਘਰ रसोई च होर कारज वाले लगे ने किसे दे घर कपड़े धोण वाली सफाइया वाली होर घरां दे काम जड़े अज सारिया भैणा चैक करो कि असी अपनी नुकराणी नूं भी नी करके बुलाने ओए करके बुलाने ताड़ना करके बुलाने कलब के बुलाने हल्के लफज च बुलाने कि जी करके बुलाने जे कोई हल्के लफज ना बुलाउंदा ते अज तो बोलां च दया लै आउणी तुहाडी नुकराणी भी कल ए कवे अज भैण जी नूं की हो गया अज मेरी मालकण नूं की हो गया अज ते बड़े प्यार नाल कहिंदी है कोई ना लै लो सिमर जी सिमर कोई होवे तो गुस्सा ना कर ले कोई ना मैं लै रहा सिमर जी इथों लीर एक बार फिर मार दियो पहले काम होर सी सफाई की थी तैनूं तो काम नहीं करना आता किन्नी वारी रोज मैं तेरे नाल कलवती कल जो तुसीं कहो फलानी मैं सिमर नहीं कहिंदा वीर ही ना कर ले कोई सिमर वाली बैठी कल तुसीं कहो फलानी जी एक बारी माड़ा जिहा इत्थे बेटा होर मार दिओ ते जरूर तुहाडी काम करन वाली कहेगी भी अज इहनूं की हो गया ते फिर निम्रता विच कह देना कल एक सत्संग चों होके आई हां जिथे पहले दी मौत हो गई है नवें दा जन्म हो गया बाणी दे विच एक वारी पुकार कीती सी पुकार किहड़े गुण लियावां किहड़े कम करां वह बोल बोल के मैं समाप्ति कर लांगा कि वह कंत आ जाए मेरे अंदर जरा बोलियो प्यार ना जी मंदा किसे ना आखिए मंदा किसे ना आखिए बोलो जी कवण सो अखर कवण गुण कवण सो मणिया मंत कवण सो वेसो हो करी जित वस आवे कंत कवण सो अखर केड़े अखर बोला कवण सो केड़े गुण लियावा कवण सो मणिया मंत केड़ा मंत्र पढ़ा जिद नाल कंत वस च आ जे फिर जवाब पता की दिता है निवण सो अखर खावण गुण जे बामणिया मंत इतरे भैने वेस कर वसिया भी कंत इतरे भैने वेस कर निवण सो अखर तेरे अखरां च निम्रता हो खावण गुण खावण कहिंदे हर गुण तेरा झुकिया होवे हंकारी ना होवे जेबा मणिया मन तेरी जेबा दे विच शब्द की कमाई होवे कहिंदे तीन वेस कर लै तेरा कंत तेरे वस आ जाए मंदा किसे ना कई वारी अपने तो वड्डियां लई निम्रता आ जाती छोटियां लई नहीं आती कहिंदे दूजी दया कोई मुल नहीं लगता तेरे बोलां च भी दया चार दया रह गईयां ये वारी वारी अगले वीरवार बाबा जी सेवा लैण ने आओ बड़े प्यार दे नाल जितनियां मेरियां भैणां जिन्हें मेरे वीर ये दया दा प्रकरण चल रहे हैं ऐसा गुरु लभना है जिन्हें सानू दूजे ते शरीर करके दया ते जे नहीं माया तेरे बोलां विच दया आ जाए ये दूजी दया बोलां विच दया आओ एक बारी पढ़ो पंक्तियां बड़े प्यार दे नाल कौन है साडा पिता जी
ऐसा गुर वड भागी पाया ऐसा गुर वड सारे ਸਾਰੇ